ਸ਼ਕਤੀਆਂ ਮੰਗਦਾ, ਸ਼ਕਤੀਆਂ ਵੀ ਦਿੰਦੇ ਨੇ, ਗੁਣ ਦੇ ਕੇ ਭੇਜਦੇ ਵੀ ਜਾ ਸੰਸਾਰ ਦੇ ਵਿੱਚ ਆ ਕੰਮ ਕਰਕੇ ਆ। ਉਹਦਾ ਆਉਣਾ ਸੰਸਾਰ ਤੇ ਧਨ ਹੋਇਆ ਕਰਦਾ, ਉਹਨੇ ਆ ਕੇ ਆਪਣਾ ਕੰਮ ਕਰਨਾ। ਉਹ ਭੇਜੇ ਹੋਏ ਆਉਂਦੇ ਨੇ ਤੇ ਜਿੱਦਣ ਆ ਜਾਵੇ ਸੰਦੇਸ਼ਾ ਉਤਣੇ, ਫਿਰ ਨਹੀਂ ਅਰਦਾਸ ਕਰਦੇ ਵੀ ਮਹਾਰਾਜ ਮੈਨੂੰ ਹੋਰ ਥੋੜ੍ਹਾ ਜਿਹਾ ਰਹਿਣ ਦੇ, ਬਿਲਕੁਲ ਨਹੀਂ। ਉਹ ਕਹਿੰਦੇ ਹਾਂ ਆ ਕੇ ਆ ਗਈ, ਹੁਣ ਚੱਲੀਏ, ਉਡੀਕਦੇ ਰਹਿੰਦੇ ਨੇ। ਉਹਨਾਂ ਨੂੰ ਚਾਰ ਕਿਸਮ ਦੀ ਮੁਕਤੀ ਮਿਲਿਆ ਕਰਦੀ ਹੈ। ਪਹਿਲੀ ਹੁੰਦੀ ਹੈ ਸਾ ਲੋਕ, ਉਹ ਉਸ ਲੋਕ ਦੇ ਵਿੱਚ ਜਾ ਕੇ ਵਸਣ ਲੱਗ ਜਾਣਾ। ਦੂਸਰੀ ਹੁੰਦੀ ਹੈ ਸਮਜੀਪ, ਉਹ ਲੋਕ ਦੇ ਵਿੱਚ ਤਾਂ ਉਹ ਵੱਸਦਾ ਕਿਸੇ ਮਹੱਲੇ 'ਚ ਦੂਰ ਵੱਸਦਾ, ਜਿਹੜਾ ਸਮੀਪ ਹੁੰਦਾ ਬਿਲਕੁਲ ਨੇੜੇ ਵੱਸਦਾ ਉਸੇ ਗਲੀ 'ਚ। ਤੀਸਰੀ ਹੁੰਦੀ ਹੈ ਸਰੂਪ, ਜਿਹਾ ਜਿਹਾ ਰੱਬ ਦਾ ਸਰੂਪ ਉਹ ਆ ਜਾਈ ਉਹਦਾ ਸਰੂਪ ਹੋ ਜਾਂਦਾ, ਲੀਨ ਹੋ ਜਾਂਦਾ। ਚੌਥੀ ਹੁੰਦੀ ਹੈ ਸਾਜੋਜ, ਸਾਜੋਜ ਹੋਇਆ ਕਰਦੀ ਆ ਵੀ ਰੱਬੇ ਬਣ ਜਾਂਦਾ ਉਹ, ਸੋਚ ਫਿਰ ਕੇ ਤੂੰ ਵਾਇਆ ਜਾ ਕੋ ਕਹਿਤਾ ਔ। ਸੋ ਇਹ ਗੁਰੂ ਦੇ ਜਿਹੜੇ ਪਿਆਰੇ ਨੇ ਇਹਨਾਂ ਨੂੰ ਪਤਾ ਹੁੰਦਾ ਵੀ ਅਸੀਂ ਆਪਣੇ ਘਰ ਨੂੰ ਜਾ ਰਹੇ ਹਾਂ, ਇੱਥੇ ਤਾਂ ਨਾਟਕ ਜੇਟਗਾ, ਉਹ ਸਾਡੇ ਵਰਗਾ ਨਹੀਂ ਹੁੰਦਾ, ਸਾਡੇ ਨਾਲ ਉਹ ਨਿਆਰੇ ਹੁੰਦੇ। ਸੋ ਐਸਾ ਭਿਆਨਕ ਯੁੱਧ ਹੋ ਰਿਹਾ ਉੱਥੇ, ਤੇ ਇਕੱਲੇ ਇਕੱਲੇ ਸਿੰਘ, ਫਿਰ ਦੋ ਸਿੰਘ ਗਏ, ਫਿਰ ਪੰਜ ਗਏ, ਭਾਈ ਦੇਵਾ ਸਿੰਘ ਵਰਗੇ ਪੰਜ ਮੁਕਤੇ ਜਿਹੜੇ ਸੀ, ਭਾਈ ਈਸ਼ਰ ਸਿੰਘ ਵਗੈਰਾ, ਇਹ ਜਾਂਦੇ ਨੇ। ਤੇ ਫਿਰ ਸਾਹਿਬ ਅਜੀਤ ਸਿੰਘ ਜੀ ਨੇ ਬੇਨਤੀ ਕਰੀ ਕਿ ਮਹਾਰਾਜ ਹੁਣ ਮੈਨੂੰ ਆ ਕੇ ਦੇ। ਮਹਾਰਾਜ ਕਹਿੰਦੇ ਧਰਮ, ਤੂੰ ਕਸ਼ਤਰੀ ਧਰਮ ਦੀ ਪਾਲਣਾ ਕਰ। ਉਹ ਯੁੱਧ ਕਰਿਆ, ਇਤਿਹਾਸ ਦੇ ਵਿੱਚ ਆਉਂਦਾ ਕਿ ਐਸਾ ਯੁੱਧ ਕਦੇ ਕਿਸੇ ਨੇ ਕਰਿਆ ਹੀ ਨਹੀਂ, ਇੰਨੀ ਫੁਰਤੀ, ਸਾਹਮਣੇ ਨਹੀਂ ਕੋਈ ਖੜਾ ਰਹਿ। ਤਿੰਨ ਘੰਟੇ ਯੁੱਧ ਕਰਦਿਆਂ ਨੂੰ ਜਾਂ ਲੰਘੇ, ਫਿਰ ਜਾ ਕੇ ਸਰੀਰ ਛਾਨੀ ਛਾਨੀ ਹੋ ਗਿਆ, ਦੂਰ ਨਿਕਲ ਗਏ ਅਤੇ ਉੱਥੇ ਜਾ ਕੇ ਆਪਦਾ ਸਰੀਰ ਅਲੋਪ ਹੋ ਗਿਆ। ਉਹਦੇ ਬਾਅਦ ਸਾਹਿਬ ਜੁਝਾਰ ਸਿੰਘ ਜੀ, ਛੋਟੀ ਉਮਰ ਹੈ, ਦੇਖ ਰਹੇ ਨੇ ਸਾਰੇ, ਉਹਨਾਂ ਦੇ ਯੁੱਧ ਨਾਲ ਸ਼ਾਮ ਪਈ। ਜਦੋਂ ਇਹ ਹੋਇਆ ਉਸ ਵੇਲੇ ਗੁਰੂ ਮਹਾਰਾਜ ਜੀ ਨੇ ਅਰਦਾਸ ਕਰੀ ਵੀ ਹੇ ਪ੍ਰਭੂ, ਤੈਂ ਅਮਾਨਤ ਦਿੱਤੀ ਸੀ, ਤੇਰੀ ਅਮਾਨਤ ਤੇਰੇ ਕੋਲ ਪਹੁੰਚ, ਮੈਂ ਸੁਰਖਰੂ ਹੋ ਗਿਆ। ਮਹਾਰਾਜ ਕਹਿਣ ਲੱਗੇ ਪਿਆਰੇ, ਉਹ ਕਰਨੀ ਇਹ ਪਿਆਰੇ ਕਰਕੇ ਨੇ, ਜਿਹਨੂੰ ਯਾਦ ਕਰ ਕਰਕੇ ਸੰਸਾਰ ਨੂੰ ਸੁਰਮਤਾਈ ਪ੍ਰਾਪਤ ਹੋ, ਤੇ ਜਸ ਗਾਉਣਗੇ। ਐਂ ਪੜ੍ਹ ਲਓ ਸਾਰੇ ਪ੍ਰੇਮੀ।
ਬਾਬਾ ਬਾਬਾ ਬਈ ਜਸ ਗਾਊ ਸਾਰੀ ਦੁਨੀ, ਬਾਬਾ ਬਾਬਾ ਬਈ ਜਸ ਗਾਊ ਸਾਰੀ ਦੁਨੀਆ, ਬਾਬਾ ਬਾਬਾ ਕੋਈ ਜਸ ਗਾਉ ਸਾਰੀ ਦੁਨੀਆ।
ਸਫਰ ਕੌਣ ਮੈਂ ਸ਼ਕਤੀ ਇਤੀ ਕਰ ਲੱਖੋਂ ਸੰਗ ਲੜਾਈ। ਸੁਕੁਚਿਤ ਰਹੇ ਨਾ ਅਜਮਤ ਕਰਤੇ ਕਲੀ ਕਾਲ ਵਰਤਾਈ। ਸਾਰੇ ਸਿੰਘਾਂ 'ਚ ਸ਼ਕਤੀਆਂ ਸੀਗੀਆਂ। ਜੇ ਭਾਈ ਮਤੀ ਦਾਸ ਕਹਿੰਦੇ ਨੇ ਬਈ ਮੈਂ ਦਿੱਲੀ ਗਰਕ ਕਰ ਦਿੰਦਾ, ਲਾਹੌਰ ਗਰਕ ਕਰ ਦਿੰਦਾ, ਉਹ ਐਵੇਂ ਨਹੀਂ ਸੀ ਕਹਿੰਦੇ, ਸ਼ਕਤੀ ਸੀ ਉਹਨਾਂ 'ਚ। ਇਹ ਸਾਰੇ ਸਿੰਘਾਂ 'ਚ ਸ਼ਕਤੀ ਸੀ। ਜੇ ਮੈਂ ਇਹ ਗੱਲ ਚਲਾਵਾਂ ਬੜਾ ਲੰਮਾ ਟਾਈਮ ਲੱਗ ਜਾਏਗਾ। ਮੋਟੀ ਗੱਲ ਹੈ ਬਈ ਕੋਈ ਵੀ ਸ਼ਕਤੀਆਂ ਤੋਂ ਬਿਨਾਂ, ਕਿਉਂਕਿ ਸਾਰੇ ਹੀ ਬ੍ਰਹਮ ਗਿਆਨੀ ਸੀਗੇ। ਬ੍ਰਹਮ ਗਿਆਨੀ ਦਾ ਕੋਈ ਅੰਤ ਨਹੀਂ ਹੁੰਦਾ, ਕੋਈ ਪਾਰਾਵਾਰ ਨਹੀਂ ਹੁੰਦਾ, ਉਹ ਵਾਹਿਗੁਰੂ ਦਾ ਸਰੂਪ ਹੋਇਆ ਕਰ। ਉਹਨਾਂ ਬ੍ਰਹਮ ਗਿਆਨੀਆਂ ਨੇ ਸੰਕੋਚ ਰੱਖਿਆ ਅਤੇ ਕੋਈ ਸ਼ਕਤੀ ਨਾ ਦਿਖਾਈ। ਸੁਖਚਿਤ ਰਹੇ ਨਾ ਅਜਮਤ ਕਰਤੇ ਕਲੀ ਕਾਲ ਵਰਤਾਈ। ਅਕਾਲ ਪੁਰਖ ਦਾ ਹੁਕਮ ਮੰਨਿਆ, ਹਰਖ ਤੋਂ ਸੋਗ ਤੋਂ ਨਿਆਰੇ ਰਹਿ ਕੇ ਖੇਲ ਕਰਦੇ ਰਹੇ, ਅਜਰ ਨੂੰ ਜਰ ਲਿਆ। ਸੋ ਇਹ ਜੋ ਚਮਕੌਰ ਸਾਹਿਬ ਦਾ ਸਾਕਾ ਹੈ, ਇਹ ਦੁਨੀਆਂ ਨੂੰ ਇੱਕ ਮਿਸਾਲ ਹੈ ਸਾਧ ਸਿੰਘ ਜੀ। ਇੱਕ ਤਾਂ ਹੁੰਦਾ ਆਦਮੀ ਅੜਿੱਕੇ ਆਇਆ ਹੋਇਆ ਲੜਦਾ, ਇੱਕ ਹੁੰਦਾ ਵੀ ਸਾਰੀਆਂ ਹੀ ਸ਼ਕਤੀਆਂ ਨੇ ਉਹਦੇ 'ਚ, ਲੇਕਿਨ ਉਹ ਸਬਰ ਵਿੱਚ ਹੈ। ਇੱਕ ਵਾਰੀ ਈਰਾਨ ਦੇ ਬਾਦਸ਼ਾਹ ਸੁਣ ਰਹੇ ਸੀਗੇ ਵੀ ਸਬਰ ਕੀ ਹੁੰਦਾ, ਸ਼ੁਕਰ ਕੀ ਹੁੰਦਾ। ਉਹਦੇ ਮਨ ਨੂੰ ਲੱਗੀ ਨਾ ਗੱਲ ਜਿਹੜੇ ਹੱਥ ਕਰ ਰਹੇ ਸੀ, ਤਾਂ ਉਸ ਵੇਲੇ ਇੱਕ ਪੀਰ ਨੇ ਦੱਸਿਆ ਵੀ ਜੇ ਤਾਂ ਸਹੀ ਹੱਥ ਜਾਣਨੇ ਨੇ ਨਾ, ਤਾਂ ਤੂੰ ਸਰਮਦ ਔਰੰਗਜ਼ੇਬ ਦੀ ਕੈਦ 'ਚ ਹੈ, ਉਹਨੂੰ ਮਿਲ, ਆਪਣਾ ਭੇਜ ਵਕੀਲ। ਆਪਣੇ ਵਕੀਲ ਨੂੰ ਭੇਜਤਾ, ਇਜਾਜ਼ਤ ਲੈ ਲਈ, ਜਦ ਸਰਮਦ ਨੂੰ ਮਿਲਣ ਗਏ, ਉਹ ਕਈ ਮਹੀਨਿਆਂ ਦਾ ਸੈੱਲ ਵਿੱਚ ਕੈਦ ਸੀ ਨੇੜੇ, ਸੂਰਜ ਦੀ ਰੋਸ਼ਨੀ ਨਹੀਂ ਸੀ ਉੱਥੇ ਜਾਂਦੀ। ਉਸ ਵੇਲੇ ਦਰਵਾਜ਼ੇ ਖੁੱਲ੍ਹ, ਦਰਵਾਜ਼ੇ ਦੇ ਅੱਗੇ ਆ ਗਿਆ, ਜਿੰਦਾ ਬਾਹਰ ਹੋ ਗਿਆ, ਦਰਵਾਜ਼ਾ ਖੁੱਲ੍ਹ ਗਿਆ, ਦੂਸਰਾ ਦਰਵਾਜ਼ਾ, ਤੀਸਰਾ, ਸੱਤ ਦਰਵਾਜ਼ਿਆਂ ਦੇ ਅੰਦਰ ਕੈਦ ਸੀਗਾ, ਸੱਤੇ ਹੀ ਖੋਲ੍ਹਦੇ, ਉਹ ਵੀ ਬਾਹਰ ਨਿਕਲਿਆ ਆ। ਕਹਿਣ ਲੱਗੇ ਕਿਵੇਂ ਆਇਆ ਤੁਸੀਂ? ਕਹਿੰਦੇ ਮੇਰੇ ਬਾਦਸ਼ਾਹ ਨੇ ਮੈਨੂੰ ਭੇਜਿਆ, ਮੈਂ ਸਬਰ ਅਤੇ ਸ਼ੁਕਰ ਦਾ ਮੈਂ ਨਾ ਪੁੱਛਣਾ। ਕਹਿੰਦੇ ਫਿਰ ਸਵੇਰੇ ਇੱਕ ਮਸ਼ਕ ਲਿਆਈ ਪਾਣੀ ਦੀ ਅਤੇ ਦੋ ਗਜ ਲਿਆਈ ਕੱਪੜਾ, ਕਿਉਂਕਿ ਮੈਂ ਬ੍ਰਹਿਣਾ, ਮੈਨੂੰ ਕੱਪੜਾ ਕੋਈ ਨਹੀਂ ਦਿੱਤਾ ਇਹਨਾਂ ਨੇ, ਮੈਂ ਨੰਗਾ ਰਹਿਣਾ, ਇਸ਼ਨਾਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਦੂਸਰੇ ਦਿਨ ਉਹ ਮਸ਼ਕ ਪਾਣੀ ਦੀ ਲੈ ਗਿਆ, ਦੋ ਗਜ ਕੱਪੜਾ ਲੈ ਗਿਆ, ਇਸ਼ਨਾਨ ਕਰਿਆ ਸਰਮਦ ਨੇ, ਕੱਪੜਾ ਪਹਿਨਿਆ ਅਤੇ ਬੈਠ ਗਏ। ਅਜੇ ਬਹਿੰਦੇ ਹੀ ਨੇ, ਉਸੇ ਵੇਲੇ ਕੋਰੜੇ ਮਾਰਨ ਵਾਲਾ ਆ ਗਿਆ, 50 ਕੋਰੜੇ ਮਾਰੇ, ਪਿੰਡੇ ਵਿੱਚੋਂ ਸਰੀਰ ਚੋਂ ਖੂਨ ਦੀਆਂ ਤਾਰਾਂ ਚੱਲ ਰਹੀਆਂ, ਸੁੱਜਿਆ ਪਿਆ, ਰੋਜ਼ ਕੋਰੜੇ ਪੈਂਦੇ ਅਤੇ ਲੇਕਿਨ ਉਹ ਐਂ ਕਰੀ ਜਾਂਦਾ ਹੈ, ਸਮਝ ਨਾ ਆਈ ਉਹਨੇ। ਕਹਿੰਦੇ ਕੁਝ ਸਮਝਿਆ? ਉਹਦਾ ਕੋਰੜੇ ਮਾਰਨ ਵਾਲਾ ਸੀ, ਉਹਨੇ 101 ਕੋਰੜਾ ਮਾਰਨਾ ਸੀ, ਉਹ ਚੁੱਪ ਕਰਕੇ ਬਹਿ ਗਿਆ। ਕਹਿੰਦਾ ਨਾ ਮਹਾਰਾਜ, ਮੇਰੇ ਤਾਂ ਸਮਝ ਨਹੀਂ ਆਈ। ਕਹਿੰਦੇ ਮੈਂ ਤੈਨੂੰ ਪ੍ਰਤੱਖ ਦਿਖਾ ਰਿਹਾ, ਤੈਨੂੰ ਸਬਰ ਦੀ ਗੱਲ ਸਮਝ ਨਹੀਂ ਆਈ। ਕਹਿਣ ਲੱਗਿਆ ਮਹਾਰਾਜ, ਮੇਰੇ ਨਹੀਂ ਸਮਝ ਆਈ। ਕਹਿੰਦੇ ਚੱਲ ਮੈਂ ਤੈਨੂੰ ਤੇਰੇ ਨੇਤਰ ਖੋਲਦਾ, ਦੇਵ ਦ੍ਰਿਸ਼ਟੀ ਖੋਲਦਾ। ਜਦ ਉਹ ਮਾਰਨ ਲੱਗਿਆ ਤਾਂ ਕੀ ਦੇਖਦਾ? ਸਾਰੇ ਫਰਿਸ਼ਤੇ ਹੱਥ ਬੰਨੀ ਖੜੇ ਨੇ। ਕਹਿੰਦੇ ਪੀਰ ਜੀ, ਸਾਨੂੰ ਹੁਕਮ ਕਰ, ਅਸੀਂ ਇਹਦਾ ਰਾਜ ਗਰਕ ਕਰੀਏ, ਇਹਨੂੰ ਮਾਰ ਦਈਏ। ਉਹ ਐਂ ਕਰੀ ਜਾਂਦੇ ਨੇ। ਜਦ 50 ਕੋਰੜੇ ਹੋਰ ਲੱਗ ਗਏ, ਕਹਿੰਦੇ ਤੇਰੇ ਹੁਣ ਸਮਝ ਆਇਆ? ਕਹਿੰਦਾ ਨਾ ਮਹਾਰਾਜ, ਮੈਂ ਤਾਂ ਸਮਝਿਆ ਨਹੀਂ, ਮੈਂ ਤਾਂ ਹੈਰਾਨ ਹੋਇਆ ਪਿਆ। ਕਹਿੰਦੇ ਕਾਹਦਾ ਹੈਰਾਨ ਹੋਇਆ? ਕਹਿੰਦੇ ਦੇਖ, ਇੰਨੀ ਸ਼ਕਤੀ ਰੱਖਦਾ, ਜੇ ਇੱਕ ਵਾਰੀ ਕਹਿੰਦਾ ਔਰੰਗਜ਼ੇਬ ਦਾ ਰਾਜ ਉਸੇ ਵੇਲੇ ਗਰਕ ਹੋ ਜੂ, ਇੱਕ ਨਹੀਂ ਰਹੇਗਾ ਇੱਥੇ ਮੁਗਲ, ਇੱਕ ਵੀ। ਪਰ ਪਿਆਰਿਆ, ਇੰਨੀ ਸ਼ਕਤੀ ਦਾ ਮਾਲਕ ਹੁੰਦਾ, ਮੈਂ ਰੱਬ ਦਾ ਹੁਕਮ ਮੰਨ ਰਿਹਾ। ਉਹ ਕੋਰੜੇ ਮਾਰਦੇ ਨੇ, ਸ਼ਕਤੀਆਂ ਮੈਨੂੰ ਬੇਨਤੀਆਂ ਕਰਦੀਆਂ, ਦੇਖਿਆ ਨਹੀਂ ਤਾਂ? ਕਹਿੰਦਾ ਦੇਖਿਆ ਸੀ। ਫਿਰ ਕਹਿੰਦੇ ਇਹਨੂੰ ਸਬਰ ਕਹਿੰਦੇ ਨੇ, ਸ਼ੁਕਰ ਕਹਿੰਦਾ ਉਹਦਾ ਵੀ ਹੋ ਜਾਂਦਾ ਹੁਣੇ ਬੈਠ। ਇਹਨਾਂ ਨੂੰ ਇੱਕ ਪਿਆਲਾ ਪਾਣੀ ਦਾ ਆ ਗਿਆ, ਵਿੱਚ ਨਮਕ ਪਾਇਆ ਹੋਇਆ ਬੇਅੰਤ, ਕੌੜਾ ਕਰਿਆ ਤੇ ਦੋ ਕਤਰੇ ਉਹਦੇ ਹੱਥ 'ਤੇ ਪਾ ਕੇ, ਕਹਿੰਦੇ ਲਾ ਜੀਭ ਨਾਲ, ਜੀਭ ਨਾਲ ਲਾਇਆ। ਕਹਿੰਦਾ ਇਹ ਤਾਂ ਮਾਰਾ ਕੌੜੇ ਨੇ, ਸਾਰਾ ਹੀ ਲੂਣ ਹੈ। ਕਹਿੰਦੇ ਹਾਂ, ਇਹ ਮੈਨੂੰ ਦੇ ਰਹੇ ਨੇ ਵੀ ਸਰੀਰ ਖਰਚ ਪਏ ਅੰਦਰੋਂ। ਆਹ ਤੇਰੀ ਅੱਖ ਖੋਲਾਂ, ਦੂਜੇ ਪਾਸੇ ਕੀ ਦੇਖਦਾ ਹੈ? ਬੇਅੰਤ ਪਦਾਰਥ ਲਈ ਖੜੇ ਮਿੰਨਤਾਂ ਕਰਦੇ ਨੇ ਫਰਿਸ਼ਤੇ, ਯਾਸ਼ ਮਹਾਰਾਜ ਆਹ ਲੈ ਇਹ ਨਾ ਪੀਓ। ਕਹਿੰਦੇ ਦੇਖ ਪੀਤਾ, ਪੀਣ ਕੇ ਕਹਿੰਦੇ ਹੇ ਅੱਲਾਹ ਤਾਲਾ ਤੇਰਾ ਸ਼ੁਕਰ ਹੈ, ਤੂੰ ਮੇਰੇ ਵੀ ਮੈਨੂੰ ਵੀ ਕੋਈ ਭੇਜਦਾ ਪੀਣ ਵਾਸਤੇ। ਕਹਿੰਦੇ ਪਿਆਰੇ ਇਹਨੂੰ ਸ਼ੁਕਰ ਕਹਿੰਦੇ ਨੇ। ਇਹ ਸਬਰ ਤੇ ਸ਼ੁਕਰ ਜਿਹੜਾ ਹੈ ਮਹਾਂਪੁਰਖਾਂ ਦਾ ਕਹਿਣਾ ਹੁੰਦਾ ਹੈ। ਮਹਾਂਪੁਰਖ ਜੇ ਕਰਾਮਾਤਾਂ ਦਿਖਾਉਂਦੇ ਨੇ ਇਹ ਤਾਂ ਨਾਟਕ ਚੇਟਕ ਹੁੰਦੇ ਨੇ। ਮਹਾਰਾਜ ਨੇ ਪ੍ਰਵਾਨ ਨਹੀਂ ਕਰਿਆ, ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਬਸੇ ਮਨ ਆਏ, ਇਹ ਤਾਂ ਨਾਟਕ ਚੇਟਕ ਹੈ। ਸੰਸਾਰ ਤੋਂ ਤਾਂ ਜਾਣਾ ਹੀ ਜਾਣਾ, ਇੱਥੇ ਕੋਈ ਰਹਿੰਦਾ? ਸੋ ਮਹਾਰਾਜ ਸਰਬ ਕਲਾ ਸਮਰੱਥ, ਸਾਰੇ ਸਿੰਘ ਸਮਰੱਥ, ਇੱਕ ਇੱਕ ਸਿੰਘ 'ਚ ਕਿੰਨੀ ਕਿੰਨੀ ਸ਼ਕਤੀ ਹੈ ਕੋਈ ਅੰਦਾਜ਼ਾ ਨਹੀਂ ਹੈ ਇਸ ਗੱਲ ਦਾ। ਮਰਿਆ ਹੋਇਆ ਨੂੰ ਜਿਉਂਦੇ ਕਰ ਦਿੰਦੇ ਨੇ, ਉਹ ਇੰਨੀਆਂ ਸ਼ਕਤੀਆਂ ਦੇ ਮਾਲਕ। ਗੁਰੂ ਦੇ ਪਿਆਰ ਵਿੱਚ, ਭਾਣੇ ਵਿੱਚ ਉਹਨਾਂ ਨੇ ਖੇਡ ਵਰਤਾਈ ਜਿਹੜੀ ਆਪਾਂ ਪੜ੍ਹਦੇ ਹਾਂ, ਜਣੇ ਖਣੇ ਦੇ ਹਿੱਸੇ ਵਿੱਚ ਨਹੀਂ ਆ ਸਕਦੀ, ਅਸੀਂ ਨਹੀਂ ਕਰ ਸਕਦੇ, ਅਸੀਂ ਤਾਂ ਚੀਕਾਂ ਮਾਰਨੀਆਂ ਸੀ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਦਾ ਜਿਹੜਾ ਕੌਤਕ ਹੈ, ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ, ਉਹਦੇ ਸਾਰੇ ਹੀ ਕੌਤਕ ਜਿਹੜੇ ਨੇ ਨਿਰਵੈਰ ਤੋਂ ਰਹਿਤ ਹੁੰਦੇ ਨੇ ਅਤੇ ਨਿਰਾਲੇ ਹੋਇਆ ਕਰਦੇ ਨੇ। ਸੋ ਇਸ ਤਰ੍ਹਾਂ ਜੋ ਆਪਾਂ ਪੜ੍ਹਿਆ, ਹੁਣ ਕਿਉਂਕਿ ਸਮਾਚਾਰ ਨਹੀਂ ਦਿੰਦਾ, ਕੱਲ੍ਹ ਦਾ ਇਹ ਸਟੇਜ ਦਾ ਤੁਹਾਡਾ ਆਖਰੀ ਜਵਾਨ ਹੈ, ਸਾਲ ਤੋਂ ਬਾਅਦ ਮੈਨੂੰ ਟਾਈਮ ਮਿਲਦਾ ਤੁਹਾਡੇ ਕੋਲ ਆਉਣ ਨੂੰ। ਪਹਿਲੇ ਸਾਲ ਮੈਂ ਹੋਰ ਤਰ੍ਹਾਂ ਤਕੜਾ ਸੀ, ਹੁਣ ਸਰੀਰ ਵੀ ਇੱਥੇ ਬੈਠਾ, ਆਹ ਲੱਤਾਂ ਹੀ ਚੜ੍ਹੀ ਜਾਂਦੀ ਹੈ। 81 ਸਾਲ 81ਵੇਂ ਸਾਲ 'ਚ ਦਾਖਲ ਹੋ ਜਾਣਾ ਹੈ ਇੱਥੇ। ਉਹ ਸਰੀਰ ਜਿਹੜਾ ਮੈਂ ਅੰਦਰੋਂ ਤਾਂ ਬਹੁਤ ਤਕੜਾ, ਪਰ ਸਰੀਰ ਜਿਹੜਾ ਹੈਗਾ ਉਹ ਆਪਣੇ ਹਿਸਾਬ ਨਾਲ ਹੀ ਚੱਲਦਾ। ਸੋ ਸੰਜੋਗੀ ਮੇਲੇ ਹੋਇਆ ਕਰਦੇ ਨੇ, ਮੈਂ ਤੁਹਾਡੇ ਦਰਸ਼ਨ ਕੀਤੇ ਸਾਰਿਆਂ ਦੇ, ਬੜਾ ਹੀ ਪਿਆਰ ਹੈ ਸੰਗਤ। ਬਿਨਾਂ ਜਲੂਸ ਕੱਢਿਆ ਨੌਜਵਾਨਾਂ ਨੇ, ਮੈਂ ਭਾਵੇਂ ਪਸੰਦ ਨਹੀਂ ਇਹ ਕਰਦਾ ਗੱਲਾਂ, ਮੈਂ ਪਹਿਲਾਂ ਟੈਲੀਫੋਨ 'ਤੇ ਕਿਹਾ ਸੀ ਵੀ ਨਹੀਂ ਇਹ ਗੱਲਾਂ ਮੈਨੂੰ ਕੁਛ ਠੀਕ ਨਹੀਂ, ਪਰ ਤੁਹਾਡੀ ਜੇ ਸ਼ਰਧਾ ਹੀ ਹੈ, ਤੁਹਾਡੇ ਅੰਦਰ ਪਿਆਰ ਹੈ, ਮੈਂ ਇਹਦੇ 'ਚ ਰੁਕਾਵਟ ਵੀ ਨਹੀਂ ਪਾਉਂਦਾ, ਕਿਉਂਕਿ ਇਹਦੇ ਵਿੱਚੋਂ ਵੀ ਪਰਮੇਸ਼ਰ ਨੇ ਤੁਹਾਡੀ ਝੋਲੀਆਂ 'ਚ ਕੁਛ ਪਾਉਣਾ ਹੀ ਪਾਉਣਾ, ਮੈਂ ਕਾਰਨ ਨਹੀਂ ਬਣਦਾ। ਤੁਹਾਡਾ ਪਿਆਰ ਹੈ, ਸਤਿਕਾਰ ਹੈ, ਜਿੰਨਾ ਤੁਸੀਂ ਕਰੋਗੇ ਓਨਾ ਹੀ ਤੁਹਾਨੂੰ ਫਲ ਪ੍ਰਾਪਤ ਹੋਏਗਾ। ਤੋ ਸੰਗਤ ਨੇ ਬਹੁਤ ਪਿਆਰ ਇਸ ਇਲਾਕੇ ਨੇ ਕੀਤਾ, ਇਸੇ ਕਰਕੇ ਮੈਂ ਆਪ ਆ ਕੇ ਦੀਵਾਨ ਲਾਉਂਦਾ। ਚਾਰ ਦੀਵਾਨ ਸੀਗੇ, ਪਰਸੋਂ ਇੱਥੇ ਮੈਨੂੰ ਸੁਨੇਹਾ ਆ ਗਿਆ, ਮਲਹੋਤਰਾ ਸਾਹਿਬ ਬਹੁਤ ਆਪਣੀ ਸੇਵਾ ਕਰਦੇ ਨੇ, ਉਹਨਾਂ ਨੇ ਕਿਹਾ ਵੀ ਮੇਰੇ ਪ੍ਰਾਈਮ ਮਿਨਿਸਟਰ ਆਉਣਾ ਹੈ, ਵਿੱਚ ਤਾਂ ਤੁਹਾਨੂੰ ਇਤਰਾਜ਼ ਨਾ ਹੋਵੇ, ਤੁਸੀਂ ਆ ਜਾਓ। ਮੈਂ ਕਿਹਾ ਮੈਂ ਵਿੱਚ ਤਾਂ ਬਹਿਣਾ ਨਹੀਂ ਹੈ ਉਹਨਾਂ ਦੇ। ਉਹ ਕਹਿੰਦੇ ਨਹੀਂ, ਮੈਂ ਵਿੱਚ ਜਿਵੇਂ ਬਿਠਾ ਲੂੰ, ਮੈਨੂੰ ਪਤਾ ਹੈ ਇਸ ਗੱਲ ਦਾ। ਮੈਂ ਇੱਕ ਆਪਣੇ ਉੱਥੇ ਕਮਰੇ 'ਚ ਜਾ ਕੇ ਬਹਿ ਗਿਆ। ਉਹ ਜਦ ਪ੍ਰਾਈਮ ਮਿਨਿਸਟਰ ਆਇਆ, ਨਾਲ ਬਾਦਲ ਸਾਹਿਬ ਸੀਗੇ, ਉਹ ਕਹਿਣ ਲੱਗਿਆ ਵੀ ਮੈਂ ਤੁਹਾਨੂੰ ਬਿਠਾ ਕੇ ਇੱਥੋਂ ਲੈ ਕੇ ਜਾਣਾ, ਮੇਰਾ ਨਾਮ ਲਿਆ ਵੀ ਉਹ ਆਏ ਹੋਏ ਨੇ। ਉਹ ਪ੍ਰਾਈਮ ਮਿਨਿਸਟਰ ਕਹਿੰਦਾ ਵੀ ਫਿਰ ਤਾਂ ਮੌਜਾਂ ਹੀ ਬਣ ਗਈਆਂ, ਮੈਨੂੰ ਵੀ ਨਾਲ ਲੈ ਚੱਲ ਉਸ ਕਮਰੇ 'ਚ। ਉਹ ਆਪਣਾ ਪ੍ਰੋਗਰਾਮ ਛੱਡ ਕੇ ਜਿੱਥੇ ਮੈਂ ਬੈਠਾ ਸੀ ਉੱਥੇ ਆ ਗਿਆ। ਉੱਥੇ ਆ ਕੇ ਉਹਨੇ ਬੜੇ ਪਿਆਰ ਨਾਲ ਨਮਸਕਾਰ ਕਰੀ, ਆਪਣੇ ਲੜਕੇ ਨੂੰ ਆਵਾਜ਼ ਮਾਰੀ, ਕਹਿੰਦਾ ਤੂੰ ਵੀ ਨਮਸਕਾਰ ਕਰ। ਨਾਲੇ ਬਾਦਲ ਸਾਹਿਬ ਆ ਗਏ, ਉਹਨਾਂ ਨੇ ਵੀ ਫਤਿਹ ਬੁਲਾਈ, ਦੋਏ ਬੈਠ ਕੇ ਸਾਹਮਣੇ ਮੇਰੇ। ਮੈਂ ਕਿਹਾ ਵੀ ਇੱਕ ਗੱਲ ਮੈਂ ਤੁਹਾਨੂੰ ਕਹਿਣਾ ਦੋਹਾਂ ਜਣਿਆਂ ਨੂੰ, ਉਹ ਇਹ ਹੈ ਕਿ ਤੁਹਾਡੇ ਜੋ ਤੁਸੀਂ ਸੇਵਾ ਪੰਜਾਬ ਦੀ ਕਰੀ ਹੈ, ਅਸੀਂ ਭਾਵੇਂ ਰੂਹਾਨੀ ਆਦਮੀ ਆ ਸਾਡਾ ਅਸੀਂ, ਲੇਕਿਨ ਸਾਡੀ ਨਿਗਾਹ ਹੁੰਦੀ ਹੈ, ਜੇ ਕੋਈ ਮਾੜਾ ਕੰਮ ਕਰਦਾ ਉਹਨੂੰ ਵੀ ਅਸੀਂ ਪਰਚਦੇ ਹਾਂ, ਜੇ ਚੰਗਾ ਕੰਮ ਕਰਦਾ ਉਹਨੂੰ ਅਸੀਂ ਚੰਗਾ ਗਿਣਦੇ ਹਾਂ, ਸਾਨੂੰ ਪਾਰਟੀਆਂ ਸ਼ਾਰਟੀਆਂ ਨਾਲ ਨਹੀਂ ਕੋਈ ਤਲਕ। ਪਰ ਤੁਸੀਂ ਜਿਹੜਾ ਕੰਮ ਕਰਿਆ ਪੰਜਾਬ ਦੇ ਸਿਰ 88 ਅਰਬ ਰੁਪਈਆ ਸੀ, ਇਹਦੇ ਨਾਲ ਇਹਦੀਆਂ ਸੜਕਾਂ ਟੁੱਟ ਗਈਆਂ, ਸਕੂਲਾਂ ਦੀ ਤਨਖਾਹ ਨਹੀਂ ਮਿਲਦੀ, ਸਾਰਾ ਹੀ ਕੰਮ ਖੜ ਗਿਆ, ਠੱਪ ਹੋ ਗਿਆ। ਪਰ ਗੁਜਰਾਲ ਸਾਹਿਬ ਤੁਸੀਂ ਬੜੀ ਹਿੰਮਤ ਕਰੀ, ਕੈਬਨਿਟ ਨੂੰ ਮਨਾਇਆ, ਸਾਰੇ ਹਿੰਦੁਸਤਾਨ ਦੇ ਵਿੱਚ ਇਹੋ ਜਿਹੇ ਕਰਜ਼ੇ ਜਿਹੜੇ ਫਜ਼ੂਲ ਚਾੜੇ ਹੋਏ ਸੀ ਘੜੇ ਦੀਆਂ ਮੱਛੀਆਂ ਬਣਾਉਣ ਵਾਸਤੇ, ਬੜੀ ਦਲੇਰੀ ਤੁਸੀਂ ਦਿਖਾ ਕੇ ਪੰਜਾਬ ਦਾ ਭਲਾ ਕਰ ਦਿੱਤਾ। ਅਤੇ ਮੇਰੇ ਮਨ ਵਿੱਚ ਵੀ ਆ ਬੜਾ ਇਹਦਾ ਅਸਰ ਹੈ। ਬਾਦਲ ਸਾਹਿਬ ਨੂੰ ਮੈਂ ਕਿਹਾ ਵੀ ਬਾਦਲ ਸਾਹਿਬ ਤੁਸੀਂ ਬੜੀ ਹਿੰਮਤ ਕਰੀ ਹੈ, ਇਹ ਕੰਮ ਜਿਹੜਾ ਕਿਸੇ 'ਤੇ ਨਹੀਂ ਹੋਇਆ ਤੁਸੀਂ ਕਰਕੇ, ਵੀ ਮਹਾਰਾਜ ਤੁਹਾਨੂੰ ਹੋਰ ਚੜ੍ਹਦੀ ਕਲਾ ਬਖਸ਼ੇ। ਉਹਦੇ ਬਾਅਦ ਉਹ ਕਹਿਣ ਲੱਗੇ ਵੀ ਸਾਡੇ ਨਾਲ ਇਹ ਚੱਲੋ, ਨਾਲ ਚਲੇ ਗਿਆ ਵਿਚਾਲੇ ਕੁਰਸੀ, ਉਹਨਾਂ ਨੇ ਮੇਰੀ ਦਾਤੀ ਆਲੇ ਦੁਆਲੇ, ਇੱਕ ਪਾਸੇ ਉਹ ਪੈ ਗਿਆ ਦਿੱਲੀ ਵਾਲੇ, ਇੱਕ ਪਾਸੇ ਬਾਦਲ ਸਾਹਿਬ। ਉਹ ਫਿਰ ਥੋੜ੍ਹਾ ਬਹੁਤਾ ਬੋਲਦੇ ਹੁੰਦੇ ਨੇ, ਮੈਂ ਵੀ ਉੱਥੇ ਤਿੰਨ ਗੱਲਾਂ ਕਹੀਆਂ ਤਿੰਨ ਮਿੰਟ। ਮੈਂ ਕਿਹਾ ਪਹਿਲੀ ਗੱਲ ਤਾਂ ਇਹ ਹੈ ਵੀ ਰਾਜੇ ਇੱਥੇ ਆਉਂਦੇ ਨੇ ਚਲੇ ਜਾਂਦੇ ਨੇ, ਕਿਸੇ ਕੋਈ ਜਾਣਦਾ ਹੀ ਨਹੀਂ, ਲੇਕਿਨ ਰਾਜਾ ਜਨਕ ਨੂੰ ਕੋਈ ਨਹੀਂ ਭੁੱਲਿਆ, ਵਿਕਰਮਾਦੀਤ ਨੂੰ ਕੋਈ ਨਹੀਂ ਭੁੱਲਿਆ, ਅਸ਼ੋਕ ਨੂੰ ਕੋਈ ਨਹੀਂ ਭੁੱਲਿਆ, ਅਕਬਰ ਨੂੰ ਕੋਈ ਨਹੀਂ ਭੁੱਲਿਆ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਹੁਣ ਸਹੀ ਅਸੀਂ ਯਾਦ ਕਰੀ ਗਏ, ਕਿਉਂ ਇਨਸਾਫ ਦੇ ਰਾਜ ਸੀਗੇ, ਲੋਕਾਂ ਦਾ ਦਿਲ ਜਿੱਤ ਲਿਆ ਸੀ ਉਹਨਾਂ। ਦੂਸਰਾ ਹੈ ਵੀ ਰਾਜ ਅਤੇ ਧਰਮ ਇਕੱਠਾ ਹੋਣਾ ਚਾਹੀਦਾ, ਮਜ਼ਹਬ ਨਹੀਂ, ਮਜ਼ਹਬ ਹੋਰ ਚੀਜ਼ ਹੈ, ਧਰਮ ਹੋਰ ਚੀਜ਼ ਹੈ। ਮੈਂ ਜੇ ਧਰਮ ਨਹੀਂ ਹੈ ਰਾਜ ਕਰਨ ਵਾਲੇ 'ਚ, ਉਹ ਤਾਂ ਚੋਰ ਹੈ, ਡਾਕੂ ਹੈ, ਉਹ ਤਾਂ ਛਿੱਲ ਆ ਉਹ ਦੁਨੀਆ ਦੀ। ਜੇ ਉਹਦੇ 'ਚ ਦਇਆ ਹੈ, ਖਿਮਾ ਹੈ, ਧੀਰਜ ਹੈ, ਸੰਤੋਖ ਹੈ, ਅਹਿੰਸਾ ਹੈ, ਸੱਤ ਹੈ, ਸੋਚ ਹੈ, ਸ਼ੀਲ ਹੈ, ਫਿਰ ਮਿੱਠਾ ਬੋਲਦਾ ਹੈ, ਦਾਨ ਦੇਣ ਦੀ ਆਦਤ ਹੈ, ਸੇਵਾ ਕਰਨ ਦੀ ਲਗਨ ਹੈ, ਛਲ ਨਹੀਂ ਕਰਦਾ, ਕਪਟ ਨਹੀਂ ਕਰਦਾ, ਝੂਠ ਨਹੀਂ ਬੋਲਦਾ, ਅਤੇ ਹਰ ਵਕਤ ਭਲਾ ਕਰਦਾ ਦੂਸਰੇ ਦਾ, ਲਗਨ ਲੱਗੀ ਹੋਈ ਹੈ। ਮੈਂ ਕਿਹਾ ਇਹਨੂੰ ਕਹਿੰਦੇ ਹੁੰਦੇ ਨੇ ਧਰਮ, ਇਹਦੇ ਜੀਵਨ ਦੇ ਵਿੱਚ ਨਾ ਹੋਵੇ ਕੁਛ ਵੀ ਨਹੀਂ ਹੁੰਦਾ। ਸੋ ਅਸੀਂ ਧਰਮ ਦੇ ਵਾਸਤੇ ਕਹਿੰਦੇ ਹਾਂ ਵੀ ਧਰਮ ਜੀਵਨ ਧਰਮ ਵਾਲਾ, ਮਜ਼ਹਬ ਜਿਹੜਾ ਇਹ ਰੌਲੇ ਪਾਉਂਦਾ, ਲੇਕਿਨ ਅਖੀਰ ਦੇ ਉੱਤੇ ਮਜ਼ਹਬ ਸਾਰੇ ਇੱਕ ਨੇ। ਸੋ ਧਰਮ ਜ਼ਰੂਰੀ ਹੋਇਆ ਕਰਦਾ। ਤੀਸਰੀ ਗੱਲ ਮੈਂ ਕਿਹਾ ਵੀ ਮੇਰੇ ਮਨ 'ਚ ਬੜੀ ਭਾਵਨਾ ਹੈ, ਮਹਾਰਾਜ ਤੁਹਾਨੂੰ ਹੋਰ ਤਰੱਕੀ ਦੇਣ, ਤੁਸੀਂ ਹੋਰ ਭਲਾ ਕਰੋ ਸੰਸਾਰ ਦਾ। ਉਹ ਤਿੰਨ ਗੱਲਾਂ ਮੈਂ ਉੱਥੇ ਕਹੀਆਂ ਸੀ ਉਹਨਾਂ ਨੂੰ, ਇਸ ਕਰਕੇ ਉਦੋਂ ਮੇਰੀ ਇੱਥੇ ਗੈਰਹਾਜ਼ਰੀ ਪੈ ਗਈ। ਚਲੋ ਉਹ ਵੀ ਠੀਕ ਹੈ, ਹੋਇਆ ਕਿਹੜਾ ਹੋਇਆ, ਤੁਹਾਡੀ ਸਾਰਿਆਂ ਦੀ ਭਾਵਨਾ ਮੈਂ ਉੱਥੇ ਕਨਵੇ ਕਰ। ਸੋ ਹੁਣ ਕੱਲ੍ਹ ਦਾ ਜਿਹੜਾ ਹੈ ਪ੍ਰੋਗਰਾਮ, ਹੋਮਾ ਮਾ ਕੇ ਆਓ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦਿਨ ਹੈ, ਹੈ ਤਾਂ ਗਾਹਾਂ ਜਾ ਕੇ, ਚਲੋ ਆਪਾਂ ਹੁਣ ਮਨਾ ਰਹੇ ਹਾਂ, ਸੋ ਉਹਨਾਂ ਦੀ ਯਾਦ ਕਰ ਲਾਂਗੇ। ਅਤੇ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਸਾਰੇ ਪ੍ਰੇਮੀ ਜਿਹੜੇ ਹਾਲ ਤੱਕ ਨਹੀਂ ਬੋਲੇ, ਉਹ ਵੀ ਆਪਣੀ ਰਸਨਾ ਪਵਿੱਤਰ ਕਰ ਲਓ।